ত্যাগ হত হার দ্বার, বাহে গহে কি লাজ আস গোবিন্দ দাস তোহার, আস কৃপান খণ্ডো খড়গ তুপক তক তুপক তেগ অর তীর, সহত সরোহি সহথি ইহ হমারে পীর, তীর তুহি সহথি তুহি তুহি তবর তরবার, নাম তিহারো জো জপে পহে সিন্ধ ভব পার, কাল তুহি কালি তুহি তুহি তেগ অর তীর, তুহি নিশানি জিত কি আজ তুহি জগবীর, সতনাম শ্রী ওয়াহিগুরু সাহেব জি, মহল্লা চৌথা, জিনকো আপ দে বডিয়াই জগত পি আপে আন তিনকো প্যারি পাই, ডরিয়ে তা যে কিছ আপ দূ কিচে সব কর্তা আপনি কলা বধাই, জিনকো আপ দে বডিয়াই জগত পি আপে আন তিনকো প্যারি পাই, ডরিয়ে তা যে কিছ আপ দূ কিচে সব কর্তা আপনি কলা বধাই। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਜਾਣਕਾਰੀ ਉਹਨਾਂ ਦੀ ਆਪਣੀ ਬਾਣੀ ਚੋਂ ਮਿਲਦੀ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਛੇ ਗੁਰੂ ਸਾਹਿਬਾਨ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ, ਗੁਰਸਿੱਖਾਂ ਦੀ ਬਾਣੀ ਹੈ, ਐਵੇਂ ਹੀ ਦਸਮ ਪਾਤਸ਼ਾਹ ਦੀ ਬਾਣੀ ਹੈ ਦਸਮ ਗ੍ਰੰਥ ਸਾਹਿਬ, ਜਿਸ ਵਿੱਚ ਜਾਪ ਸਾਹਿਬ ਅਸੀਂ ਨਿਤਨੇਮ 'ਚ ਕਰਦੇ ਹਾਂ, ਚੌਪੀ ਸਾਹਿਬ ਨਿਤਨੇਮ 'ਚ ਕਰਦੇ ਹਾਂ, ਰਹਿਰਾਸ ਸਾਹਿਬ 'ਚ ਵੀ ਕਰਦੇ ਹਾਂ, ਸਵਈਏ ਵੀ ਪੜ੍ਹਦੇ ਹਾਂ। ਉਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਉਹ ਬਾਦਸ਼ਾਹ ਵੀ ਸਨ ਅਤੇ ਦਰਵੇਸ਼ ਵੀ ਸਨ, ਫਕੀਰ ਵੀ ਸਨ। ਇਹੀ ਕਰਾਮਾਤ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਜਦੋਂ ਪਟਨਾ ਸਾਹਿਬ ਉਹਨਾਂ ਦਾ ਅਵਤਾਰ ਹੋਇਆ ਹੈ, ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ। ਪਟਨਾ ਸ਼ਹਿਰ ਵਿਖੇ ਅਵਤਾਰ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਹਰਿਆਣੇ ਦੇ ਵਿੱਚ ਇੱਕ ਜਗ੍ਹਾ ਹੈ ਕੜਾਮ ਪਟਿਆਲੇ ਦੇ ਕੋਲ, ਉੱਥੋਂ ਪੀਰ ਭੀਖਣ ਸ਼ਾਹ ਉਸਨੇ ਅੱਜ ਪੱਛਮ ਦੀ ਵੱਲ ਮੂੰਹ ਕਰਕੇ ਅਰਦਾਸ ਨਹੀਂ ਕੀਤੀ, ਪੂਰਬ ਵੱਲ ਅਰਦਾਸ ਕੀਤੀ। ਚੇਲਿਆਂ ਨੇ ਪੁੱਛ ਲਿਆ ਕਿ ਤੁਸੀਂ ਅੱਜ ਐਸਾ ਕਿਉਂ ਕੀਤਾ ਹੈ, ਤੁਸੀਂ ਸ਼ਰ੍ਹਾਂ ਦੇ ਵਿਰੁੱਧ ਕੰਮ ਕੀਤਾ ਹੈ। ਕਹਿੰਦੇ ਹਨ, ਮੈਂ ਸ਼ਰ੍ਹਾਂ ਦੇ ਵਿਰੁੱਧ ਕੰਮ ਨਹੀਂ ਕੀਤਾ, ਅੱਜ ਖੁਦਾ ਦੀ ਜੋਤ, ਖੁਦਾ ਪਰਮਾਤਮਾ ਅੱਲਾਹ ਪੂਰਬ ਦੇ ਵੱਲ ਆ ਗਿਆ ਹੈ ਅਤੇ ਮੈਂ ਉਸ ਪਰਮ ਪ੍ਰਕਾਸ਼ ਨੂੰ ਸਜਦਾ ਕੀਤਾ ਹੈ। ਸੰਸਾਰ ਨੂੰ ਦੇਖ ਲੈਣ ਦੀ ਅੱਖ ਸਾਰਿਆਂ ਦੇ ਕੋਲ ਹੈ, ਪਰ ਨਿਰੰਕਾਰ ਦੀਆਂ ਜੋ ਕੁਛ ਦਿਵ ਤਾਕਤਾਂ ਹਨ, ਜਿਨ੍ਹਾਂ ਨੂੰ ਦਿਵ ਦ੍ਰਿਸ਼ਟੀ ਚਾਹੀਦੀ ਹੈ ਦੇਖਣ ਵਾਸਤੇ, ਉਹ ਅਭਿਆਸੀਆਂ ਕੋਲ ਹੁੰਦੇ ਹਨ, ਜੋ ਜਪ ਤਪ ਕਰਦੇ ਹਨ, ਭਗਤੀ ਕਰਦੇ ਹਨ। ਜਦੋਂ ਮਹਾਤਮਾ ਬੁੱਧ ਨੇ ਜਨਮ ਲਿਆ ਸੀ, ਕਹਿੰਦੇ ਨੇ ਉਦੋਂ ਹਿਮਾਲਿਆ ਪਰਬਤ ਤੋਂ ਇੱਕ ਫਕੀਰ ਚੱਲ ਕੇ ਆਇਆ ਸੀ, ਬਚਪਨ ਦੇ ਵਿੱਚ ਉਹਨੇ ਸਜਦਾ ਕੀਤਾ ਸੀ ਅਤੇ ਬੜਾ ਰੋਇਆ, ਬੜਾ ਰੋਇਆ। ਮਹਾਤਮਾ ਬੁੱਧ ਦੇ ਪਿਤਾ ਨੇ ਪੁੱਛ ਲਿਆ, ਕਿਉਂ ਰੋ ਰਹੇ ਹੋ? ਕਹਿੰਦੇ ਨੇ, ਮੈਂ ਇਸ ਲਈ ਰੋ ਰਿਹਾ, ਮੇਰੀ ਉਮਰ ਜੋ ਹੈ ਬਹੁਤ ਹੋ ਗਈ ਹੈ, ਇਹ ਜੋ ਕਲੀ ਅੱਜ ਖਿਲੀ ਹੈ, ਇਹ ਜਦੋਂ ਫੁੱਲ ਬਣੇਗੀ ਦੀ ਸੁਗੰਧੀ ਮੈਂ ਨਹੀਂ ਲੈ ਸਕਾਂਗਾ, ਮੈਂ ਸੰਸਾਰ ਤੋਂ ਰੁਖਸਤ ਹੋ ਜਾਵਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਨਮ ਲਿਆ ਹੈ, भगत का जन्म अवतार का जन्म जो हुंदा है आम गर्भ च नहीं हुंदा। बाबा बकाले कितनी बंदगी करनी पई गुरुदेव पातशाह नूं, कितना पवित्र गर्भ सी माता जी दा, तां गुरु गोबिंद सिंह महाराज आए, इतनी पवित्रता तां बादशाह दरवेश आए, तां वो शक्ति आई जो हेमकुंड साहिब ते बैठ के द्वैते एक रूप हो गए, दो रूप रहे नहीं सन। अकाल पुरख ते गुरु गोबिंद सिंह महाराज जी च कोई अंतर नहीं सी रह गया, पता ही नहीं सी लगता कौन अकाल पुरख है कौन गुरुदेव है। एक कहंदे ने एक हो गए असी, असी आना भी नहीं चाहते इस जगत च, आने का मतलब की सी, असी नहीं सामना चाहते इत्थे, ना साडी कोई इच्छा सी कि संसार च जाइए, लेकिन परमात्मा ने हुक्म किया तुहानू जाना पैना है। आए पर आए किवें, पहले कितना पवित्र गर्भ मिलिया, गुरुदेव पातशाह मिले, गुरु तेग बहादुर महाराज ने अरदास की कोई वह रूप बख्शो जो पूर्ण रूप दे विच जागी होए, पूर्ण रूप दे विच जागृत होए, जो रूप एक होए तुहाडा ते उहदा। ते गुरु नानक साहब कहंदे हन कलयुग दे विच की होएगा, कहंदे ने भगत नहीं पैदा होणगे, गुरु नानक साहब कहंदे ने क्यों नहीं होणगे, क्योंकि गर्भ ही नहीं होणगे, वो पवित्र गर्भ नहीं होंगे जिन्हों के द्वारा भगतों का जन्म होएगा। कली अंदर नानका जिन्हों का अवतार, पुत जनूरा धी जनूरी जोरू जिन्हों का सिकदार। गुरुदेव कहते हैं कलयुग च जन्म होएगा भूतां दा प्रेतां दा, क्यों गुरुदेव कहते हैं ऐसे गर्भ भी नहीं होंगे, इतनी भगती किस मां को होएगी कि भगत प्रहलाद नूं जन्म सके, इतनी भगती किस मां को होएगी कि महाराजा रणजीत सिंह जन्म दे सके। कहंदे ने जिवें जिवें घोर कलयुग वधदा जाएगा भूत पैदा हुंदे जाणगे। जितने संसार दे विच असीं दिस रहे हां, जिन्हां दे कोल दिव्य दृष्टि उहनां नूं पता है, कहंदे ने 6 अरब सूक्ष्म रूहां भी हन जगत दे विच, इतने क शरीर हन, जदों जप करदे करदे रस बन जांदा है पूरा सैवे नहीं बनता, वो सूक्ष्म शरीर जो कई मंडलों से फिरते हैं, बाले वाली साखी पढ़ी उस पता लगता है कि वह सूक्ष्म शरीर कितने रेंदे हैं। गुरुदेव कहते हैं जिमें जिमें उपर गए वो मंडल देखे गए जिथे ध्रुव सन प्रहलाद सन, वह सूक्ष्म शरीर उत्थे रेंदे हैं, अत्यंत रस है उत्थे, संसार की पकड़ नहीं है, तो वह उत्थे ही होंदे हैं जिथे अभ्यासी जन होंदे हैं। जो कोई अवतार होंदा उहदे नाल बेअंत सूक्ष्म ताकत चलदियां हैं, एक संत की एक वाइब्रेशन बनती है, क्यों बनती है, जिथे रहिंदा इतनी सूक्ष्म रूहां इतने पवित्र शरीर उत्थे हुंदे हन कि वाइब्रेशन इतनी पवित्र कर दिंदी है जगत नूं कि कोल रहण वाले भी वाहिगुरु जपन लग जांदे हन। गुरुदेव कहिंदे ने कलयुग दे अंदर ऐसी मां नहीं लभेगी जिहदे गर्भ दे विच भगत प्रवेश कर सके, भूत पैदा होणगे। भूत दा अर्थ की हुंदा है, गुरुदेव कहिंदे ने भूत दा अर्थ की है, भूत दा अर्थ है जिन्हें जप तप नहीं कीता, सारी जिंदगी विशे विकारां दे विच बतीत कर दित्ती ते मर गया, वो भूत है और कौन है। जह कर साधन सिमरिया हर की सेवा नाहे, ते कर मरहट सार के भूत बसे ते समाहे। कबीर कहते हैं कौन भूत ते केड़ा शमशान घाट, कहते हैं जिथे कदी जप तप नहीं, बंदगी नहीं, रब की गल नहीं, हर वक्त जिथे की है संसार की गल है, परमात्मा का चिंतन ही घर शमशान घाट है, तो उहदे विच वसण वाले इंसान भूत है, भूत बसै तिन माहे, भूत हन। ते गुरुदेव कहंदे ने कलयुग दे विच इहो जिहियां रूहां पैदा होणगियां। अज तो 100 साल पहले जाइए, उदों दा इतिहास पढ़िए, गुरमुखां दे जीवन पढ़िए, उह 2-4 वारी वाहिगुरू कहंदे सन, समाधि लीन हो जांदे सन, 4-4 घंटे उठदे नहीं सन, अज 4-4 घंटे लगे रहिए, सुरत नहीं जुड़दी, क्यों नहीं जुड़दी, अज वाइब्रेशन रही नहीं, इतना अज पसारा हो गया है उन्हां रूहां दा। गुरुदेव कहंदे ने हर पासे की है पतितता, पतित बाबरे वाइब्रेशन बनती जा रही है, बनती जा रही है। मैं एक पढ़ रहा सा काव, उहदे विच लिखिया सी कि पहले समय धर्म मंदिर दे अंदर पैर रखते ही अंदर प्रवेश करते सार की हुंदा सी, इंसान का माइंड ही चेंज हो जाता सी, इतनी पवित्रता ही सी, इतनी पवित्रता ही। पर गुरुदेव कहंदे समय दे विच नीच सुरत वाले मनुखां ने धर्म के अंदर जो वाइब्रेशन से उसनू भी भ्रष्ट कर दिता, ऐसे विकार चलते गए, जो वाइब्रेशन बननी सी नहीं बनी। गुरु गोबिंद सिंह महाराज आए, बाबा बकाले इतनी तपस्या करनी पई, फिर गुरु गोबिंद सिंह महाराज माता जी के गर्भ के विच आए। गुरुदेव कहते हैं पटना शहर विखे असी आए, तो आए होया कि पीर भीखण शाह गया चल के कढ़ाम, तो जदों पहुंचया है उसने 2 कुजियां लईया, 2 कुजियां अगे कर दित्तियां, मन दे विच धार लिया कि एक हिंदू दी ते एक मुसलमान दी, ਇਹ ਪਰਖਣ ਵਾਸਤੇ ਕਿ ਜੋ ਫਕੀਰ ਆਏ ਨੇ ਹਿੰਦੂਆਂ ਦੇ ਹਨ ਜਾਂ ਮੁਸਲਮਾਨਾਂ ਦੇ ਹਨ। ਗੁਰਦੇਵ ਪਾਤਸ਼ਾਹ ਨੇ ਦੋਵੇਂ ਕੁੱਜੀਆਂ ਦੇ ਉੱਤੇ ਹੱਥ ਰੱਖ ਦਿੱਤਾ। ਜਦੋਂ ਦੋਵੇਂ ਕੁੱਜੀਆਂ ਤੇ ਹੱਥ ਰੱਖ ਦਿੱਤਾ, ਉਸਨੇ ਚਰਨਾਂ ਦੇ ਉੱਤੇ ਸੀਸ ਨਿਵਾਇਆ ਤੇ ਬਾਹਰ ਆ ਗਿਆ। ਬਾਹਰ ਆ ਕੇ ਉਸਦੇ ਸ਼ਾਗਿਰਦਾਂ ਨੇ ਉਸਨੂੰ ਪੁੱਛਿਆ, ਤੁਸੀਂ ਅੱਜ ਐਵੇਂ ਕਿਉਂ ਕੀਤਾ, ਇਹ ਕੁੱਜੀਆਂ ਕਿਉਂ ਰੱਖੀਆਂ? ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਅਵਤਾਰ ਆਏ ਹਨ, ਕੋਈ ਹਿੰਦੂਆਂ ਦਾ, ਕੋਈ ਮੁਸਲਮਾਨਾਂ ਦਾ, ਲੇਕਿਨ ਇਹ ਐਸਾ ਅਵਤਾਰ ਆਇਆ ਦਾ ਕਿਸੇ ਨਾਲ ਕੋਈ ਵੈਰ ਨਹੀਂ, ਸਤਿਗੁਰ ਅੰਦਰੋਂ ਨਿਰਵੈਰ ਹੈ। ਔਰੰਗਜ਼ੇਬ ਦੇ ਨਾਲ ਕੋਈ ਵੈਰ ਨਹੀਂ ਸੀ ਗੁਰਦੇਵ ਪਾਤਸ਼ਾਹ ਦਾ। ਗੁਰਦੇਵ ਪਾਤਸ਼ਾਹ ਦੇ ਸੱਚ ਦੀ ਗੱਲ ਕਰਨ ਆਏ ਸਨ, ਕਿਸੇ ਨਾਲ ਗੁਰੂ ਦਾ ਕੋਈ ਵੈਰ ਨਹੀਂ। ਜਿਸ ਦਿਨ ਗੁਰੂ ਦਾ ਕਿਸੇ ਨਾਲ ਕੋਈ ਵੈਰ ਹੋ ਗਿਆ, ਜਿਸ ਦਿਨ ਪਰਮਾਤਮਾ ਦਾ ਕਿਸੇ ਨਾਲ ਕੋਈ ਵੈਰ ਹੋ ਗਿਆ, ਉਸ ਦਿਨ ਪਰਮਾਤਮਾ ਪਰਮਾਤਮਾ ਨਹੀਂ ਰਹੇਗਾ। ਨਿਰਭਉ ਨਿਰਵੈਰ, ਉਹ ਨਿਰਵੈਰ ਹੈ, ਉਹ ਨਿਰਭਉ ਹੈ, ਉਹ ਕਿਸੇ ਤੋਂ ਨਹੀਂ ਡਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਤੋਂ ਨਹੀਂ ਡਰੇ, ਨਾ ਔਰੰਗਜ਼ੇਬ ਦਾ ਡਰ ਸੀ, ਨਾ ਕਿਸੇ ਹੋਰ ਤਾਕਤ ਦਾ ਡਰ ਸੀ। ਸਿਰਫ ਅਕਾਲ ਪੁਰਖ ਦੇ ਹੁਕਮ ਚ ਆਏ। ਉਹਨਾਂ ਦੀ ਜ਼ਿੰਦਗੀ ਦੇਖੋ, ਬਚਪਨ ਦੇ ਵਿੱਚ ਹੀ ਪਟਨਾ ਸਾਹਿਬ ਦਾ ਬਾਦਸ਼ਾਹ ਨਵਾਬ ਜਾ ਰਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆ ਕੇ ਸੈਨਿਕ ਨੇ ਕਿਹਾ ਕਿ ਤੁਸੀਂ ਸਜਦਾ ਕਰਨਾ ਹੈ, ਨਵਾਬ ਆ ਰਿਹਾ। ਗੁਰਦੇਵ ਨੇ ਆਪਣੇ ਨਾਲ ਮਿੱਤਰਾਂ ਨੂੰ ਕਿਹਾ ਇਹਨੂੰ ਚਿੜਾ ਕੇ ਜਾਣਾ ਹੈ, ਚੁਗਣਾ ਨਹੀਂ, ਚਿੜਾ ਕੇ ਤੇ ਦੌੜ ਗਏ। ਤੇ ਬਚਪਨ ਦੇ ਵਿੱਚ ਹੀ ਗੁਰਦੇਵ ਪਾਤਸ਼ਾਹ ਕੀ ਕਰਦੇ ਹਨ, ਤੀਰ ਕਮਾਨਾਂ ਦੇ ਨਾਲ ਖੇਡਦੇ ਹਨ, ਮੰਡਲੀਆਂ ਬਣਾਉਂਦੇ ਹਨ, ਜੰਗ ਕਰਦੇ ਹਨ। ਇਹ ਉਹਨਾਂ ਦੀ ਬਿਰਤੀ ਸੀ। ਦਸਮ ਗ੍ਰੰਥ ਦੇ ਵਿੱਚ ਕੀ ਬਾਣੀ ਦੇ ਵਿੱਚ ਕੀ ਬੋਲਦੇ ਹਨ ਗੁਰਦੇਵ? ਬਾਰ ਬਾਰ ਤਲਵਾਰਾਂ ਦਾ ਜ਼ਿਕਰ, ਨਸ ਕਿਰਪਾਨ ਖੰਡੋ ਖੜਗ ਤੁਗ ਤੇਗਰ ਤੀਰ, ਸਹਿਬ ਸਰੋਹੀ ਸਹਿਤੀ ਹੈ ਹਮਾਰੇ ਤੀਰ। ਬਾਰ ਬਾਰ ਖੰਡੇ ਦੀ ਗੱਲ ਕਰਦੇ ਹਨ, ਤਲਵਾਰਾਂ ਦੀ ਗੱਲ ਕਰਦੇ ਹਨ। ਸਮੇਂ ਦੀ ਲੋੜ ਸੀ। ਅਗਰ ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਲਵਾਰ ਨਾ ਚੁੱਕੀ ਹੁੰਦੀ, ਸ਼ਸਤਰ ਨਾ ਚੁੱਕਿਆ ਹੁੰਦਾ, ਤੇ ਅੱਜ ਸਾਡਾ ਸ਼ਾਸਤਰ ਨਹੀਂ ਸੀ ਰਹਿਣਾ, ਅੱਜ ਸਾਡੀ ਬਾਣੀ ਵੀ ਨਹੀਂ ਸੀ ਰਹਿਣੀ। ਉਸ ਸਮੇਂ ਤਲਵਾਰ ਚੁੱਕੀ ਤਾਂ ਧਰਮ ਬਚੇ, ਉਹ ਤਲਵਾਰ ਨਾ ਚੁੱਕਦੇ ਤਾਂ ਸ਼ਾਇਦ ਕੋਈ ਧਰਮ ਨਾ ਰਹਿੰਦਾ, ਕੁਛ ਵੀ ਨਾ ਬਚਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਪ ਸਾਹਿਬ ਪੜ੍ਹੀਏ ਤੇ ਬਾਰ ਬਾਰ ਪਤਾ ਲੱਗਦਾ, ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ, ਪਰਮਾਤਮਾ ਤੈਨੂੰ ਨਮਸਕਾਰ ਹੈ, ਕਿਉਂ? ਤੂੰ ਸ਼ਸਤਰਾਂ ਦੇ ਨਾਲ ਸਜਿਆ ਹੋਇਆ ਹੈ। ਖੜਕ ਕੇਤ ਮੈਂ ਸਰਨ ਤਿਹਾਰੀ, ਇਹ ਖੜਕ ਧਾਰੀ ਪਰਮਾਤਮਾ ਤੇਰੇ ਹੱਥ ਦੇ ਵਿੱਚ ਖੰਡਾ ਹੈ, ਤੂੰ ਸ਼ਸਤਰ ਧਾਰੀ ਹੈ, ਕਿਉਂਕਿ ਕਿਸੇ ਨੂੰ ਮਾਰਨਾ ਹੋਵੇ ਤੇ ਸ਼ਸਤਰ ਦੀ ਲੋੜ ਹੈ। ਤੇ ਜੇ ਪਰਮਾਤਮਾ ਸਾਨੂੰ ਪਾਲ ਰਿਹਾ ਤੇ ਸਾਡਾ ਅੰਤ ਵੀ ਉਹੀ ਕਰਦਾ। ਇਹ ਸ੍ਰਿਸ਼ਟੀ ਬਣਾਈ ਹੈ ਪਰਮਾਤਮਾ ਨੇ, ਤੇ ਸ੍ਰਿਸ਼ਟੀ ਦਾ ਅੰਤ ਵੀ ਪਰਮਾਤਮਾ ਕਰਦਾ ਹੈ, ਹੋਰ ਕੋਈ ਨਹੀਂ ਕਰਦਾ। ਜੇ ਅੰਤ ਕਰਦਾ ਹੈ, ਪਾਲਦਾ ਹੈ ਉਹ, ਤੇ ਗੁਰਦੇਵ ਕਹਿੰਦੇ ਨੇ ਫਿਰ ਅੰਤ ਵੀ ਉਹ ਕਰਦਾ, ਤੇ ਅੰਤ ਕਰਦਾ ਹੈ ਤੇ ਫਿਰ ਸ਼ਸਤਰਧਾਰੀ ਹੈ। ਤਾਂ ਗੁਰਦੇਵ ਪਾਤਸ਼ਾਹ ਆਪਣੀ ਬਾਣੀ ਚ ਕਹਿੰਦੇ ਹਨ, ਹਰ ਗੁਰਦੇਵ ਪਾਤਸ਼ਾਹ ਦੀ ਆਪਣੀ ਇੱਕ ਸ਼ੈਲੀ ਹੈ। ਗੁਰੂ ਗ੍ਰੰਥ ਸਾਹਿਬ ਜੋ ਪੜ੍ਹਦੇ ਹਨ, ਜਿਨ੍ਹਾਂ ਨੂੰ ਕੁਛ ਬੋਧ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਦਾ ਆਪਣਾ ਰਸ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਆਪਣਾ ਰਸ ਹੈ, ਤੇ ਜਦੋਂ ਨੌਵੇਂ ਪਾਤਸ਼ਾਹ ਦੇ ਸਲੋਕ ਆਉਂਦੇ ਹਨ, ਇੱਕਦਮ ਬੈਰਾਗ। ਜੋ ਸਿਆਣੇ ਹਨ ਉਹਨਾਂ ਨੂੰ ਪਤਾ ਹੈ, ਜਦੋਂ ਹੀ ਗੁਰਦੇਵ ਪਾਤਸ਼ਾਹ ਦੇ ਸ਼ਬਦ ਆਉਂਦੇ ਹਨ, ਉਸੇ ਵਕਤ ਬੈਰਾਗ ਸ਼ੁਰੂ ਹੋ ਜਾਂਦਾ ਹੈ। ਇੱਕ ਆਪਣੇ ਢੰਗ ਦਾ ਰਸ ਆਉਂਦਾ ਹੈ, ਉਹ ਜਗਤ ਨੂੰ ਬਿਲਕੁਲ ਹੀ ਝੂਠ ਕਹਿ ਰਹੇ ਹਨ। ਕਦੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਨਾਲ ਵੀ ਨਹੀਂ ਬੋਲੇ ਗੁਰੂ ਤੇਗ ਬਹਾਦਰ ਮਹਾਰਾਜ, ਬਹੁਤਾ ਕਿਸੇ ਨਾਲ ਵੀ ਬਚਨ ਨਹੀਂ ਕੀਤਾ, ਜਿਤਨੀ ਗੱਲ ਕਰਨੀ ਉਤਨਾ ਜਵਾਬ ਦੇ ਦੇਣਾ, ਕਦੀ ਮਿਕਸ ਨਹੀਂ ਹੋਏ ਸੰਗਤਾਂ ਨਾਲ ਵੀ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀ ਬਿਰਤੀ ਸੀ ਏਕਾਂਤ ਦੇ ਵਿੱਚ ਰਹਿਣਾ, ਕਿਸੇ ਨਾਲ ਮਿਕਸ ਨਹੀਂ ਹੋਣਾ। ਤੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਦੇ ਨਾਲ ਇੱਕ ਸਨ। ਕੋਈ ਪੁੱਤਰ ਦੀ ਦਾਤ ਲੈਣ ਆਇਆ, ਉਹ ਵੀ ਦੇਣਾ ਹੈ, ਤੇ ਕੋਈ ਪਰਮ ਅਵਸਥਾ ਲੈ ਕੇ ਆਇਆ, ਗੁਰਦੇਵ ਹੁਣ ਪੁੱਤਰਾਂ ਸੁੱਖ ਨਹੀਂ ਸਮਝ ਆ ਗਈ, ਤੇ ਉਹਨੂੰ ਫਿਰ ਬ੍ਰਹਮ ਗਿਆਨ ਵੀ ਬਖਸ਼ਣਾ। ਗੁਰੂ ਦਾ ਅਰਥ ਕੀ ਹੁੰਦਾ ਹੈ? ਹਰ ਜਿਗਿਆਸੂ ਦੀ ਆਪਣੀ ਇੱਕ ਇੱਛਾ ਹੁੰਦੀ ਹੈ ਤੇ ਗੁਰੂ ਪੂਰੇ ਕਰਦੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਜੋ ਪੜ੍ਹਦੇ ਹਨ ਉਹਨਾਂ ਨੂੰ ਪਤਾ ਹੈ, ਦਸਮ ਗ੍ਰੰਥ ਤੇ ਪੜ੍ਹਨ ਪੜ੍ਹਨ ਦੇ ਵਿੱਚ ਜ਼ਿੰਦਗੀ ਲੰਘ ਜਾਂਦੀ ਹੈ। ਕਾਗੜਦੰ ਕਾਤੀ ਕਟਾਰੀ ਕੜਾਕੰ, ਤਾਗੜਦੰ ਤੀਰੰਗ ਤੁਕੰ ਤੜਾਕੰ, ਝਾਗੜਦੰ ਨਾਗੜਦੰ ਬਾਗੜਦੰ ਬਾਜੇ, ਗਾਗੜਦੰ ਗਾਜੀ ਮਹਾਂਗਜ ਗਾਜੇ। ਇਹ ਸੰਗੀਤ ਭੁਜੰਗ ਪ੍ਰਿਆਦ ਛੰਦ, ਇਸ ਨੂੰ ਨਾ ਦੁਨੀਆਂ ਦਾ ਕੋਈ ਕਵੀ ਬਣਾ ਸਕਿਆ ਹੈ ਤੇ ਨਾ ਇਸ ਨੂੰ ਚੰਗੀ ਤਰ੍ਹਾਂ ਕੋਈ ਗਾ ਸਕਦਾ ਹੈ। ਗੁਰਦੇਵ ਪਾਤਸ਼ਾਹ ਦੀ ਬਾਣੀ ਪਹਿਲੇ ਕੋਈ ਪੜ੍ਹੇ ਤੇ ਫਿਰ ਉਸ ਨੂੰ ਸਮਝ ਆਉਂਦੀ ਹੈ ਗੁਰਦੇਵ ਦੀ ਸ਼ੈਲੀ ਕੀ ਸੀ। ਉਹ ਬਾਰ ਬਾਰ ਸ਼ਸਤਰਾਂ ਦੀ ਗੱਲ ਕਰਦੇ ਨੇ, ਅਕਾਲ ਉਸਤਤ ਚ, ਜਾਪ ਸਾਹਿਬ ਚ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ। ਇਹ ਦੋਹਾਂ ਲੋਕਾਂ ਨੂੰ ਨਾਸ ਕਰਨ ਵਾਲੇ ਪ੍ਰਭੂ, ਪਾਲਣ ਵਾਲੇ ਤੈਨੂੰ ਨਮਸਕਾਰ ਹੈ। ਬਾਰ ਬਾਰ ਉਹ ਖੰਡੇ ਦੀ ਗੱਲ ਕਰਦੇ ਹਨ, ਇਹ ਉਹਨਾਂ ਦੀ ਸ਼ੈਲੀ ਸੀ। ਗੁਰਦੇਵ ਪਾਤਸ਼ਾਹ ਜਗਤ ਦੇ ਵਿੱਚ ਆਏ, ਉਹ ਇੱਕ ਜਾਗ੍ਰਤ ਸੰਪੂਰਨ ਰੂਪ ਦੇ ਵਿੱਚ, ਤੇ ਉਹਨਾਂ ਨੇ ਕੀ ਮਿਸਾਲ ਛੱਡੀ ਜਗਤ ਦੇ ਉੱਤੇ? ਉਹਨਾਂ ਨੇ ਇੱਕ ਗੱਲ ਕਹੀ ਕਿ ਜੋ ਧਰਮ ਹੈ ਤੇ ਰਾਜਨੀਤੀ ਹੈ, ਇਸ ਨੂੰ ਇੱਕ ਕਰਨਾ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕਰ ਦਿੱਤਾ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸੱਚਾਈ ਬਖਸ਼ੀ ਕਿ ਧਰਮ ਅਤੇ ਰਾਜਨੀਤੀ ਨੂੰ ਇੱਕ ਕਰ ਦਿੱਤਾ ਜਾਏ। ਜਦੋਂ ਤੱਕ ਧਰਮ ਅਤੇ ਰਾਜਨੀਤੀ ਇੱਕ ਨਹੀਂ ਹੁੰਦੀ, ਉਦੋਂ ਤੱਕ ਰਾਜਨੀਤੀ ਤੇ ਬੈਠੇ ਹੋਏ ਇਨਸਾਨ ਧਰਮ ਨੂੰ ਚੱਲਣ ਹੀ ਨਹੀਂ ਦੇਣਗੇ। 84 ਦੇ ਵਿੱਚ ਕੀ ਹੋਇਆ? 84 ਦੇ ਵਿੱਚ ਉਹ ਹੋਇਆ ਕਿ ਰਾਜਨੀਤੀ ਦੇ ਉੱਤੇ ਧਾਰਮਿਕ ਬੰਦੇ ਸਨ ਤੇ ਧਾਰਮਿਕਾਂ ਨੂੰ ਨਹੀਂ ਛੱਡਿਆ ਸਿੱਖਾਂ ਨੂੰ। ਅਗਰ ਉੱਥੇ ਧਾਰਮਿਕ ਹੁੰਦੇ अगर उथे श्री कृष्ण मनन वाले होंगे, अगर उथे रामायण का जाप करने वाले होंगे, अगर उन्होंने गीता की समझ होंगी कि श्री कृष्ण की कह रहा, बार बार उथे एको परमात्मा की गल करता है, हर पासे कहता मैं ही हां अर्जुन, ते जे उन्होंने पढ़िया होंदा ते उन्हें मनिया होंदा ते शायद वह काम ना होंदा जो होया। ते अगर उस वक्त सिख गुरु गोबिंद सिंह महाराज जी के हुक्म च होंगे ते तां वी शायद वह ना होंदा। गुरु गोबिंद सिंह महाराज कहते हैं कृपान पान धारियन करोड़ पाप तारियन, कहते हैं जो शस्त्रा दे नाल सज के आनंदपुर साहब जाता सी गुरुदेव पातशाह बड़े खुश होंदे सन, जो त्यार बर त्यार शस्त्रधारी सिंह होंदा सी गुरुदेव पातशाह इतने खुश होंदे सन शस्त्र देख के बहुत ज्यादा। जो 84 दे विच काम होया हजूर साहब फोन गया सेंटर तो कि उत्थे कतलेआम किया जाए, उतों के SDM ने एक गल कही सेंटर वालों कि एक घर सदा याद रखना, भावे हिंदुस्तान के किसी कोने के सिखा मार लो इतने नहीं मार सकते। कहता क्यों कारण, कहता इतने हर दखनीए की गात्रे के दो दो तलवारा ने, यह लोगों करके साडे हिंदू बचे ने, यह ना होने दे पता नहीं की हो सके, इन्हों नहीं छेड़ सकेंगे, एक भी सिख नहीं मारे गया दखण के। कारण वह गुरु गोबिंद सिंह के उपदेश से सन। दिल्ली के इतना कतलेआम शस्त्र नहीं सी कोल, गुरु गोबिंद सिंह महाराज जी का हुक्म उन्होंने दखणिया ने मनिया, उन्होंने कोल शस्त्र सी, हुक्म गया। कुलवंत सिंह जथेदार दे नाल मेरे उस्ताद जी बैठे ज्ञानी शेर सिंह, उन्होंने सीधा दस्या सी कोल सा कि इत्थे फोन आया, जिहड़े बंदिआं नूं फोन आया उन्हें गल की कि इन्हां नूं छड्डो ना, कह दे ने इन्हां नूं हिला नहीं सकती सरकार, यह सारे शस्त्रधारी हैं। अज भी जितने भी उत्थे दखणिए सिख बने हैं वो गात्रे दे विच तलवार तो बिना बाहर नहीं जाते, तो उत्थे 84 चो नहीं हो सकिया जो करना चाहिए सरकार दिल्ली च होया। क्यों? क्योंकि गुरु गोबिंद सिंह महाराज जी का हुक्म नहीं मनिया खालसे ने। गुरु गोबिंद सिंह महाराज जी का हुक्म मानते रहे महाराज रणजीत सिंह, अकाली फूला सिंह, समय की खेड सी। लेकिन अज ते सिखां दे घर की सिख दे पुत्र दा विआह होए ते तलवार कितों मंगनी जान पैंदी है, तलवार मंग के लिया हद हो गई। कोई पूछे तुहानू तुहाडे गुरुद्वारे दे विच गुरु ग्रंथ साहिब महाराज जी दे थले की है शस्त्रां दा प्रकाश, तुहाडा अमृत तैयार हुंदा खंडे चो, तुहाडे धर्म की गल की है तलवार। खंडा प्रिथ मैं सास के जिन सब सहसा रूप आया, किसे के पुत्र का आनंद कारज हो तलवार कितों मंग के लियानी पैंदी है। गुरुदेव कहते ने शस्त्र एक पासे कर दिता। पटना साहब के गुरुदेव पातशाह शस्त्र सजाते सन, कहते ने धूप बत्ती करके परिक्रमा करके मत्था टेकते सन, कितना सत्कार सी शस्त्रां दा उन्हां दे मन दे विच। पर गुरुदेव कहते नहीं रहा कि सारा कुछ साडे सामने होया। गुरु गोबिंद सिंह महाराज जी ने राजनीति नूं ते धर्म नूं एक किया, आनंदपुर साहब छड़ना पै गया, छड़ के गुरुदेव पातशाह कांगड़ पिंड आए, ते उथों फिर जफरनामा मालवे चो लिख के भेजिया, उथों भाई दलेरा नूं नाल लिया, दमदमा साहब तो गए थोड़ा चेर पिछों, फिर वापस आ गए छड़ के गुरुदेव पातशाह नूं आनंदपुर साहब तो चल के गुरुदेव पातशाह फिर हजूर साहब पहुंचे, ते उथे जाके गुरुदेव पातशाह ने श्री गुरु ग्रंथ साहिब महाराज जी नूं गुरुगद्दी बख्शी। कितने महान सन, दसम ग्रंथ नूं भी गुरुगद्दी दे सकते सन, नहीं, उन्होंने अपनी बाणी नूं कोई जगह नहीं दिती, उन्होंने गुरु ग्रंथ साहिब महाराज नूं महान बख्शिशां बख्शियां। महानता बख्शी गुरु ग्रंथ साहिब महाराज जी नूं, क्योंकि यह वड्डियां दी बाणी है, वड्डियां दा सत्कार हुंदा आया सिख धर्म दे विच, अपने आप नूं प्रगट नहीं कीता। गुरु हरगोबिंद साहिब पातशाह जी दे दरबार दे विच इक खोजा अनवर सी, जदों कुतुब खां काले खां पेंडे खां जंग करन आए हन, ते खोजा अनवर बैठा है, ते खोजा अनवर गुरुदेव पातशाह जी नूं कबूल बोलन लग गया, तुसी झूठ दी दुकान लगाई है, कोई अवतार भी शस्त्र धारदा है, अवतार शस्त्र धारे हन, तुसी पीर कवांदे हो, गुरु हो, तुहाडे कोल घोड़े हन, हाथी हन, धन दौलत, तुहाडे पुत्र हन, स्त्रियां हन, तुसी अवतार नहीं हो। तां गुरु हरगोबिंद साहिब पातशाह शांत बैठे रहे, कुछ भी नहीं कहा गुरु साहिब ने, वह बोलता गया। कहिंदे ने जदों उसने कहा कि तुहाडे वड्डे वडेरियां ने भी झूठ कमाया सी, गुरु नानक दा उन्होंने उसने जदों नाम लिया, गुरुदेव कहिंदे ने जे कोई मेरा सिख है गुरु नानक साहिब नूं मनन वाला है इहदा ओह हाल करो, ये जिंदगी जी याद इस नूं भुल ना सके। कहिंदे ने ओह उसका हाल किया, जुतियां दे नाल दरबार दे विच कुटिया उसनूं, भाई संतोख सिंह जी लिखते हैं, जिथे गुरुदेव दया दे सागर हन उत्थे वीर रस दे भी सागर हन। गुरुदेव कहिंदे ने अपने गुरु दी निंदिया सुनन तो पहले डुब के मर जाओ, जो गुरु इतना ज्ञान बख्श रहा कोई दी निंदिया कर जावे ते असी सुन के पासे हो जाइए, गुरुदेव कहिंदे ने नहीं। गुरु गोबिंद सिंह महाराज जी ने गुरु ग्रंथ साहिब महाराज जी नूं महानता बख्शी, पर साडा सत्कार है, असी गुरु गोबिंद सिंह महाराज जी दे चोले नूं अज भी नमस्कार करने आ जो दमदमा साहिब पिया है। क्यों? उथे गुरु गोबिंद सिंह नहीं हन, पर उन्हां दे शीश दे उत्ते ओह चोला सी, उन्हां शरीर दे उत्ते ओह चोला सी, ते गुरु गोबिंद सिंह महाराज जी दी कलम दे नाल लिखी हुई बाणी असीं उहदा अथाह सत्कार करने। क्यों? गुरुदेव पातशाह मान लैंदे आ तुसीं गद्दी नहीं दित्ती, लेकिन गुरुदेव पातशाह तुसीं महान हो, गुरुद्वारे भी नहीं कह सन बनाने, साडे नाम का प्रचार नहीं सी किया, अकाल का प्रचार किया सी, जो हमको परमेश्वर उचरै अंत नरक कुंड मैं भरै, वह नरक कुंड च जाएगा, पर गुरुदेव पातशाह का सत्कार असि उन्होंने गुरु के परमात्मा कोई भेद नहीं मानते, क्यों कि साडा सत्कार है, असि अपने गुरु के विरोध कुछ नहीं सुन सकते। तो उत्थे जा के गुरुदेव पातशाह ने 5 पैसे नरेल रख के गुरु ग्रंथ साहब महाराज ने गद्दी दिती, आप ज्योति च ज्योत हो गए एक सन, क्योंकि जो जन है जन परोपकारी आए, जो अवतार आता है वह बंधन च नहीं होता, साडा जन्म बंधन करके है, लेकिन अवतार बंधन करके नहीं होता, अवतार मुक्त है, वो ते दया आ गई ते दया दे वस होके जगत ते आना पैंदा है, अवतार दे आउण दा कोई कारण नहीं हुंदा, अवतार ते इक पासे पार लग्या पिया संसार तो, लेकिन पार लगे हुए नहर तो कोई पार लग जावे ते नहर च कोई डुबदा होवे ते दयावान मनुख छाल मार के उसनू बचा लैंदा है, ते जे कोई डुब रहे सन जगत सुनी पुकार दा तार प्रभ गुरु नानक जग माहे पठाया, वह गुरु नानक साहब की जोत दसम पातशाह आए ते हजूर साहब जोत च जोत हो गए 1708 ईस्वी नूं। अज उन्हां दा दिहाड़ा है ते दिहाड़ा मनांदिया होया इको ही बिरती रखनी है कि गुरुदेव जी की शब्द की पूजा उसे शस्त्र की पूजा तुसी दिती है, यह है हमारे पीर, ये साडे पीर हैं, असीं अमृतधारी हाँ, तेग पहनते हाँ, साडा ककार है, ते उहदा सत्कार भी चाहिए ते अपने गुरु की बाणी ते भरोसा भी चाहिए, गुरु की बाणी गुरु बाणी गुरु गुरु है बाणी, यह गुरु की बाणी है, बाबा दीप सिंह वर्गे वड्डे वड्डे योधे हुए उन्होंने कभी विवाद नहीं चुकिया किसी बाणी से, पर अज के समय च किहड़े बंदे विवाद चुक रहे हैं, तुसीं ध्यान नाल देखो जिन्हां दे कोल कोई ज्ञान नहीं, दास संप्रदावां दे विच विचरिया है, विद्वता दे भंडार खजानिया दे नाल मैं रहा ते मैं देखिया विद्वता किहनूं कहिंदे हन, माफ करना जो महान विद्वान हैं वो तो कथा करते ही नहीं, मेरे उस्ताद जी नहीं होंगे इंग्लैंड अमरीका कैनेडा, उन्होंने कह दिए संगत कैनेडा आओ, कहते मैं सिंह जाना कितने नहीं, असि की करना जाके किते, वो महान खजाने हैं दस अंग्रंथ कंठ उन्होंने सर्वलोकंठ सूरज प्रकाश ग्रंथ, दुनिया का कोई ग्रंथ छड़े ही नहीं, उन्होंने कुरान उन्होंने जाके पढ़ी एक मुले दे कोल, इतने महान विद्वान पर विद्वता प्रगट ही नहीं करते, वो कहते हैं किन्ना अगे प्रगट करिए, ऐसे तो झूठ दे पुजारी अगे होके कह रहे ने भी नहीं, ये भी बाणी नहीं, ये भी नहीं, जिन्होंने विद्वता का कोई पता ही नहीं, कहते ने वाद विवाद करना है, चार तरह का वाद विवाद होंदा है, इन्हों पता है वाद विवाद चर्चा चर्चा किनू कहते हैं, वितंडा वाद जालप ते हेत, ये चार तरह की चर्चा है, जे इन्हों बारे पता है तो करो गल दसम ग्रंथ बारे, स्वामी ब्रह्मदेव उदासी उन्हें पीड़ हुई, उन्हें सैमीनार च कहा मेरे नाल गल करो, अज तुसी ये कह रहे हो मैंने ये एक भुजंग प्रयाद छंद बना के विखा दो ते मैं मन जावांगा कि तुसी गुरु गोबिंद सिंह तो उच्चे हो, ते तुसी फैसला कर रहे हो उन्हां दी बाणी नहीं, ते गुरुदेव महाराज जी ते उंगल करनी अपने गुरु ते उंगल करनी है, ते जिहड़ा गुरु निंदक गुरुदेव ते कह रहे निंदिया भली किसे की नाही, कबीर सब ते हम बुरे बंदे खोज दिल हर रोज, असी काम दे परे क्रोध दे परे हंकार दे परे, ते असी की फैसला करांगे कि केड़ी बाणी गुरु दी ते केड़ी नहीं, वो महान विद्वाना दी गल है, ते कदी भी विद्वान एक सियाणा मनुख जिहदे घर दे विच कोई माड़ा कर्म हो जावे धी पुत्र कर दे वो कहिंदा बूहे तो बाहर गल नहीं जानी चाहिए, सियाणा मनुख ते साडे पंथ दे विच जे कुछ माड़ा होया भी होए ते कोई टैलीविजन ते आके नहीं कहेगा, सियाणा मनुख वो कहेगा गुरु के घर की गल है, इसनों अंदर ही रखिए, ते गुरु गोबिंद सिंह महाराज जी की अज असी ज्योति ज्योत दिवस मनाया उन्होंने बाणी से श्रद्धा रखिए, बादशाह दरवेश हैं निरंकार के पुत्र इको ही होए हैं गुरु गोबिंद सिंह महाराज, होर किसी पुत्र का अपना सुतमह तुहे निवाजा, अपना पुत्र निवाज के ते जगत भेज दिता पातशाह ने, ते सानू उन्होंने श्रद्धा रखनी चाहिए है, गुरुदेव पातशाह चढ़ती कला बख्शन ते अपनी भावना आप बख्शन हो कि असी उन्होंने बाणी से उन्होंने शस्त्रा से उन्होंने बाणी बाणे के उत्ते श्रद्धा रख सकीए। हुण बड़े प्यार दे नाल लड़ीवार कथा चंद मिनटा लई सरवण कर लई है जी।
महला चौथा जिनको आप दे वडियाई जगत पे आपे आर तिनको पैरी पाए।
महले चौथे पातशाह जी दी बाणी ते कृपा कर रहे हैं जिन्हां नूं आप परमात्मा वडियाई बख्शे सारा जगत उन्हां दे पैरां च पै जांदा है। बड़े बड़े फिरदे हैं कि असीं महान बन जाइए महान बन जाइए, पर जिन्हां नूं महान बनांदा है उन्होंने थलो चुक के पता नहीं कितने लै जाता है, ते बड़े बड़े रह जाते हैं कि असी साडा पंथ दे विच नाम हो जाए साडा उथे नाम हो जाए असी इस फील्ड च अगे लंघ जाइए, पर जिन्होंने उसने लंघाना है गुरुदेव कहते हैं वो विचों ही कढ देंदा है। इत्थे धर्म दे विच उम्र की गल नहीं होंदी, इत्थे ज्ञान की गल है, खास करके गुरु नानक साहब के सिख धर्म दे विच बजुर्गी अकल अस्तना बसाल तवंगरी बदल अस्तना बवाल। एक शेख साहब दी संतो कहंदा बुजुर्गी मापनी होए ਤੇ ਕਿਸੇ ਦੀ ਉਮਰ ਨਾ ਮਾਪ, ਅਕਲ ਨੂੰ ਮਾਪ, ਗਿਆਨ ਨੂੰ ਮਾਪ, ਕਿਤਨਾ ਕੁ ਗਿਆਨ ਹੈ ਇਨਸਾਨ ਦੇ ਵਿੱਚ ਤੇ ਬਜ਼ੁਰਗੀ ਮਾਪ। ਤੇ ਜੇ ਕਿਸੇ ਦਾ ਕਹਿੰਦਾ ਤਵੰਗਰੀ ਬਦੇ ਦਸਤਨਾ ਬਮਾਲ, ਜੇ ਕਿਸੇ ਦਾ ਧਨ ਮਾਪਣਾ ਹੋਵੇ, ਕਿਸੇ ਦੇ ਪੈਸੇ ਨੂੰ ਮਿਲੇ ਪੌਂਡ ਨੂੰ ਕੀ ਗਿਣਨਾ ਹੈ, ਉਹਦੇ ਦਿਲ ਨੂੰ ਵੇਖ, ਉਹਦੇ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਵੀ ਜੇ ਕੋਈ ਬੰਦਾ ਆ ਜਾਂਦਾ ਉਸ ਨੂੰ ਰੱਖ ਲੈਂਦਾ, ਜੇ ਕਿਸੇ ਮਹਿਲ ਦੇ ਵਿੱਚ ਵੀ ਕਿਸੇ ਨੂੰ ਕੋਈ ਨਹੀਂ ਰੱਖ ਸਕਦਾ, ਉਹ ਅਮੀਰ ਨਹੀਂ ਹੈ, ਉਹ ਤੇ ਗਰੀਬਾਂ ਤੋਂ ਵੀ ਗਰੀਬ ਹੈ। ਤੇ ਅਮੀਰ ਕੌਣ ਹੈ ਜਿਹਦੇ ਹਿਰਦੇ ਦੇ ਵਿੱਚ ਇਤਨੀ ਜਗ੍ਹਾ ਹੈ ਕਿ ਮੇਰਾ ਮੁੱਲ ਮੈਂ ਕਿਸ ਨਹੀਂ, ਇਹ ਸਾਰਾ ਸੰਸਾਰ ਦਾ, ਨਿਰੰਕਾਰ ਦਾ ਵੰਡ ਕੇ ਜੋ ਛਕਦਾ ਹੈ। ਤੇ ਗੁਰਦੇਵ ਕਹਿੰਦੇ ਨੇ ਜਿਹਨਾਂ ਨੂੰ ਆਪ ਵਡਾਈ ਵਡਿਆਈ ਬਖਸ਼ਦਾ ਹੈ ਉਹ ਹੀ ਵੱਡੇ ਹਨ।
ਦਰੀਏ ਤਾਂ ਜੇ ਕਿਛ ਆਪ ਦੋ ਕੀਚੈ, ਸਭ ਕਰਤਾ ਆਪਣੀ ਕਲਾ ਵਧਾਏ।
ਗੁਰਦੇਵ ਕਹਿੰਦੇ ਨੇ ਡਰਨਾ ਤੇ ਤਾਂ ਹੈ ਨਾ ਜੇ ਕੁਛ ਕਰੀਏ, ਇਹ ਸਾਰੀ ਉਸਦੀ ਕਲਾ ਵਰਤ ਰਹੀ ਹੈ, ਸਭ ਕੁਛ ਉਸਦੀ ਕਲਾ ਵਰਤ ਰਹੀ ਹੈ। ਤੇ ਜੋ ਵੀ ਹੁੰਦਾ ਹੈ, ਗੁਰਦੇਵ ਕਹਿੰਦੇ ਨੇ ਵਾਦ ਵਿਵਾਦ ਇਹ ਜੋ ਉਂਗਲਾਂ ਉੱਠਦੀਆਂ ਹਨ, ਜੋ ਮਹਾਂਪੁਰਸ਼ ਹਨ ਨਾ, ਇਹ ਸਾਰੇ ਕੌਤਕ ਨੂੰ ਮੈਂ ਦੇਖਿਆ ਆਪਣੀ ਜ਼ਿੰਦਗੀ ਹੱਸਦੇ ਹੋਏ ਦੇਖਦੇ ਹਨ, ਕਹਿੰਦੇ ਨੇ ਵੀ ਤੇ ਉਹੀ ਕਰ ਰਿਹਾ, ਹੋਰ ਕੌਣ ਕਰ ਰਿਹਾ। ਜੇ ਭਗਤ ਨੂੰ ਪ੍ਰਹਲਾਦ ਨੂੰ ਨਾਮ ਜੋ ਪਾਇਆ ਤੇ ਰਾਮਕ੍ਰਿਸ਼ਨ ਨੂੰ ਵੀ ਉਹੀ ਬੁੱਧੀ ਬਖਸ਼ ਰਿਹਾ, ਇਸ ਕਰਕੇ ਉਹ ਫਸਦੇ ਨਹੀਂ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਗਤ ਦੇ ਵਿੱਚ ਆ ਕੇ ਫਸੇ ਨਹੀਂ, ਅਸੀਂ ਵੀ ਖਾਂਦੇ ਹਾਂ ਪੀਂਦੇ ਹਾਂ, ਅਵਤਾਰ ਵੀ ਖਾਂਦੇ ਪੀਂਦੇ ਸਨ, ਗੁਰੂ ਨਾਨਕ ਸਾਹਿਬ ਵੀ ਪ੍ਰਸ਼ਾਦਾ ਛਕਦੇ ਸਨ, ਅਸੀਂ ਵੀ ਕਿਰਤ ਕਰਨੇ ਆ, ਉਹਨਾਂ ਨੇ ਵੀ ਕਿਤਨੇ ਸਾਲ ਕਰਤਾਰਪੁਰ ਖੇਤੀ ਕੀਤੀ, ਫਿਰ ਸਾਡੇ ਤੇ ਉਹਨਾਂ ਦੇ ਵਿੱਚ ਫਰਕ ਕੀ ਹੈ, ਅਸੀਂ ਫਸੇ ਹੋਏ ਹਾਂ ਤੇ ਉਹ ਮੁਕਤ ਸਨ। ਅਸੀਂ ਖੇਲ ਨੂੰ ਸਮਝ ਨਹੀਂ ਸਕੇ, ਖੇਲ ਚ ਫਸੇ ਹੋਏ ਹਾਂ, ਅਸੀਂ ਖਿਲਾੜੀ ਬਣਿਆ ਉਹ ਖਿਲਾੜੀ ਨਹੀਂ ਬਣੇ। ਉਹ ਕਹਿੰਦੇ ਨੇ ਮੈਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਇਹ ਤਮਾਸ਼ਾ ਹੈ ਜਿੱਥੇ ਸਾਰਾ ਸੰਸਾਰ ਫਸਿਆ ਤੇ ਅਸੀਂ ਤੈਨੂੰ ਦੇਖਣ ਆਏ ਹਾਂ, ਫਸਣ ਨਹੀਂ ਆਏ। ਜੇ ਫਸੇ ਹੁੰਦੇ ਤਾਂ ਫਿਰ ਪੁੱਤਰ ਜਾਂਦੇ ਉਹ ਵੀ ਰੋਂਦੇ, ਪਰਿਵਾਰ ਜਾਂਦਾ ਉਹ ਵੀ ਰੋਂਦੇ, ਨਹੀਂ ਉਹ ਤੇ ਹੁਕਮ ਦੇ ਵਿੱਚ ਸਨ, ਕਿਉਂਕਿ ਕਹਿੰਦੇ ਨੇ ਆਉਣ ਜਾਣ ਖੇਲ ਬਣਾਇਆ, ਖੇਲ ਨੂੰ ਸਮਝ ਕੇ ਕਹਿੰਦੇ ਨੇ ਤਮਾਸ਼ੇ ਨੂੰ ਦੇਖ ਕੇ ਗਏ ਹਾਂ। ਗੁਰਦੇਵ ਕਹਿੰਦੇ ਨੇ ਇਹ ਸਾਰੀ ਉਸਦੀ ਕਲਾ ਹੈ।
ਦੇਖੋ ਭਾਈ ਇਹੋ ਅਖਾੜਾ, ਹਰ ਪ੍ਰੀਤਮ ਸੱਚੇ ਕਾ, ਜਿਨ ਆਪਣੇ ਜੋਰ ਸਭ ਆਣ ਨਿਵਾਏ।
ਇਹ ਸਾਰਾ ਸੰਸਾਰ ਉਸ ਪ੍ਰਮਾਤਮਾ ਦਾ ਇੱਕ ਅਖਾੜਾ ਹੈ, ਜਿਵੇਂ ਅਖਾੜੇ ਦੇ ਵਿੱਚ ਦੰਗਲ ਹੁੰਦਾ ਹੈ, ਖੇਲ ਹੁੰਦਾ ਹੈ, ਇਹ ਪ੍ਰਮਾਤਮਾ ਨੇ ਇੱਕ ਖੇਲ ਰਚਾਇਆ ਹੈ। ਸੰਤ ਨੂੰ ਇੱਕ ਸਮਝ ਆ ਜਾਂਦੀ ਹੈ, ਸੰਤ ਕਦੀ ਬੋਲਦੇ ਨਹੀਂ, ਜੋ ਪੂਰਨ ਲੀਨ ਹੋ ਜਾਂਦੇ ਨੇ ਉਹਨਾਂ ਦੀ ਰਸਨਾ ਚੁੱਪ ਹੋ ਜਾਂਦੀ ਹੈ। ਕਿਉਂ? ਕੀ ਬੋਲਣ, ਕਿਉਂਕਿ ਜਗਤ ਕੀ ਹੈ, ਜਿਨ੍ਹਾਂ ਰਪਾਇਓ ਜਿਨ੍ਹਾਂ ਛੁਪਾਇਓ, ਜਿਨ੍ਹਾਂ ਨੇ ਪ੍ਰਭ ਨੂੰ ਪਾਲਿਆ ਉਹ ਪਰਦਾ ਕੱਢ ਲੈਂਦੇ ਹਨ ਆਪਣਾ। ਕਿਉਂ? ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਹੈ ਜੋ ਜਗਤ ਸਮਝ ਰਿਹਾ ਉਹ ਸੱਚ ਨਹੀਂ, ਤੇ ਜੋ ਸਾਨੂੰ ਪਤਾ ਲੱਗ ਗਿਆ ਉਹ ਜਗਤ ਸਮਝ ਨਹੀਂ ਸਕਦਾ। ਜੋ ਜਗਤ ਨੇ ਆਪਣੀ ਧਾਰਨਾ ਬਣਾਈ ਹੋਈ ਹੈ, ਜੋ ਜੀਵਨ ਅਸੀਂ ਜੀ ਰਹੇ ਹਾਂ, ਗੁਰਦੇਵ ਕਹਿੰਦੇ ਨੇ ਉਹ ਝੂਠ ਹੈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤਦਾਰਾ ਸੀ ਪ੍ਰੀਤ ਲਗਾਈ। ਗੁਰੂ ਜੀ ਕਹਿੰਦੇ ਨੇ ਭਰਮ ਚ ਭੁੱਲਿਆ, ਇਸਤਰੀ ਦੇ ਪੁੱਤਰ ਜੀ ਪ੍ਰੀਤ ਚ ਖਤਮ ਹੋ ਰਿਹਾ, ਇਹੀ ਜ਼ਿੰਦਗੀ ਹੈ। ਗੁਰਦੇਵ ਕਹਿੰਦੇ ਨੇ ਨਹੀਂ, ਉੱਤਮ ਪੰਥ ਸੁਣਿਓ ਗੁਰ ਸੰਗਤ, ਗੁਰ ਦੀ ਸੰਗਤ ਚ ਇੱਕ ਰਾਹ ਦਿਖ ਗਿਆ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ, ਇੱਕ ਅਰਦਾਸ ਹੈ ਪ੍ਰਭੂ ਆਪਣੀ ਸ਼ਰਨ ਚ ਰੱਖ ਤੇ ਸਾਨੂੰ ਸਮਝਾ ਕਿ ਇਹ ਖੇਲ ਕੀ ਹੈ। ਅਸੀਂ ਜਗਤ ਨੂੰ ਖੇਲ ਸਮਝਣਾ ਤੇ ਬਹੁਤ ਦੂਰ ਦੀ ਗੱਲ ਹੈ। ਅੱਜ ਜੋ ਇਨਸਾਨ ਨੇ ਖੇਡਾਂ ਬਣਾਈਆਂ ਸਨ, ਗੇਮ ਬਣਾਈਆਂ ਸਨ, ਉਹਨਾਂ ਤੇ ਵੀ ਜੰਗ ਹੁੰਦੀ ਹੈ। ਇੱਕ ਦੇਸ਼ ਹਾਰਦਾ, ਦੂਜਾ ਦੇਸ਼ ਖੁਸ਼ੀ ਮਨਾਉਂਦਾ ਹੈ, ਤੇ ਜੋ ਹਾਰਦਾ ਹੈ ਉਹ ਸਾਰੇ ਦਾ ਸਾਰਾ ਮੁਲਕ ਰੋਣ ਲੱਗ ਜਾਂਦਾ ਹੈ, ਅੱਜ ਅਸੀਂ ਹਾਰ ਗਏ। ਜੋ ਗੇਮ ਬਣਾਈ ਗਈ ਸੀ, ਕ੍ਰਿਕਟ ਗੇਮ ਬਣਾਈ ਇਹਨਾਂ ਗੋਰਿਆਂ ਨੇ ਇੰਜੋਇਮੈਂਟ ਵਾਸਤੇ, ਤੇ ਅੱਜ ਉਹ ਕੀ ਬਣ ਗਈ, ਇੱਕ ਜੰਗ ਬਣ ਗਈ ਹੈ। ਟੀਵੀ ਦੇ ਵਿੱਚ ਐਸਾ ਪ੍ਰਚਾਰ, ਖੇਲ ਨੂੰ ਵੀ ਜੰਗ ਬਣਾ ਦਿੱਤਾ, ਤੇ ਗੁਰਬਾਣੀ ਕਹਿ ਰਹੀ ਹੈ ਇਹ ਸੰਸਾਰ ਇੱਕ ਖੇਲ ਹੈ, ਆਉਣ ਜਾਣ ਖੇਲ ਬਣਾਇਆ। ਹੁਣ ਕੌਣ ਹੈ ਐਸਾ ਜੋ ਕ੍ਰਿਕਟ ਗੇਮਾਂ ਨੂੰ ਵੀ ਜੰਗ ਸਮਝ ਰਿਹਾ, ਇਸ ਰੋਜ਼ ਦੇ ਖਾਣ ਪੀਣ ਨੂੰ, ਕਮਾਣ ਨੂੰ, ਪਰਿਵਾਰ ਨੂੰ ਇੱਕ ਖੇਲ ਸਮਝ ਲਵੇ। ਗੁਰਦੇਵ ਕਹਿੰਦੇ ਨੇ ਉਹ ਸੰਤ ਹੈ, ਉਹ ਹੀ ਪੂਰਨ ਹੈ। ਤੇ ਗੁਰਦੇਵ ਕਹਿੰਦੇ ਹਨ ਜੋ ਪੂਰਨ ਹੈ ਉਹ ਸਮਝ ਜਾਂਦੇ ਹਨ, ਜੋ ਸਮਝ ਜਾਂਦੇ ਹਨ ਉਹਨਾਂ ਦੇ ਚਰਨਾਂ ਦੇ ਵਿੱਚ ਫਿਰ ਸਾਰਾ ਖੇਲ ਚੁੱਕ ਜਾਂਦਾ ਹੈ।
ਆਪਣੇ ਆਪ ਭਗਤਾ ਕੀ ਰੱਖ ਕਰੇ ਹਰ ਸਵਾਮੀ, ਨਿੰਦਕਾ ਦੁਸ਼ਟਾਂ ਕੇ ਮੋਹ ਕਾਲੇ ਕਰਾਏ।
ਉਹ ਜਿਹੜੇ ਭਗਤ ਹਨ ਜੋ ਇਸ ਖੇਲ ਨੂੰ ਸਮਝ ਜਾਂਦੇ ਹਨ, ਭਗਤ ਕੌਣ ਹੈ ਜੋ ਇਸ ਖੇਲ ਨੂੰ ਸਮਝ ਗਿਆ ਹੈ, ਗੁਰਦੇਵ ਕਹਿੰਦੇ ਨੇ ਉਹਨਾਂ ਦੀ ਰੱਖ ਫਿਰ ਪ੍ਰਮਾਤਮਾ ਆਪ ਕਰਦਾ ਹੈ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕੇ ਕੀਰਤ ਸੇਵਕ ਕੀ ਤਹਾਂ ਤਹਾਂ ਉਤਾਵੈ। ਜਿੱਥੇ ਵੀ ਉਸਦੇ ਸੇਵਕ ਦੀ ਕਿਰਤ ਹੁੰਦੀ ਹੈ, ਕਾਜ ਹੁੰਦਾ ਹੈ, ਉੱਥੇ ਪ੍ਰਭੂ ਜਾਂਦਾ ਹੈ ਤੇ ਆਪਣੇ ਭਗਤ ਦੀ ਉਹ ਆਪ ਰੱਖਦਾ ਹੈ। ਜਿਵੇਂ ਭਗਤ ਪ੍ਰਹਲਾਦ ਨੂੰ ਰੱਖਿਆ, ਧਰੂ ਨੂੰ ਰੱਖਿਆ, ਆਪ ਰੱਖਦਾ ਹੈ ਹੱਥ ਦੇ ਕੇ। ਉਹ ਆਪਣੇ ਭਗਤ ਦੀ ਲਾਜ ਮਰਨ ਨਹੀਂ ਦਿੰਦਾ, ਪ੍ਰਭੂ ਆਪ ਲਾਜ ਰੱਖਦਾ ਹੈ। ਤੇ ਸੰਸਾਰ ਜੋ ਤੁਸੀਂ ਵੀ ਦੇਖਿਆ ਹੋਏਗਾ, ਹਰ ਇਨਸਾਨ ਦੇ ਨਾਲ ਬੀਤਦੀ ਹੈ, ਜੋ ਕਦੀ ਨਾ ਕਦੀ ਪ੍ਰਭੂ ਦਾ ਨਾਮ ਜਪਦਾ ਹੋਏ, ਜਦੋਂ ਮੁਸ਼ਕਲ ਆਉਂਦੀ ਹੈ, ਕਿਸੇ ਨਾ ਕਿਸੇ ਪਾਸੇ ਸਹਾਰਾ ਬਣ ਕੇ ਆਪ ਆ ਜਾਂਦਾ, ਕਿਸੇ ਨਾ ਕਿਸੇ ਪਾਸੇ ਸਹਾਰਾ ਬਣ ਕੇ उस मुश्किल दे विच फिर पता लगता बाद दे विच हाँ कि परमात्मा की दया से यह काम ऐदा नहीं ऐदा हो गया उसकी कृपा है वह आता है सानू नजर नहीं आता क्योंकि वह दयाल है सारे का ही सहारा बनता है वह प्रभु ते निंदकां ते दुष्टां दे मुंह काले करता है हरनाकश वर्गियां दा असीं नाम अज सत्कार नाल नहीं लैंदे रावण का नाम सत्कार नाल नहीं लैंदे कंस का नाम सत्कार नाल नहीं लैंदे औरंगजेब का नाम सत्कार नाल क्यों नहीं लैंदे क्योंकि वह दुष्ट सन वह निंदक सन उन्होंने अवतारा दे नाल टक्कर लई गुरदेव कहते उन्होंने मुख सदा काले हैं याद उन्होंने भी किया जाता है ते याद केड़े रूप दे विच चंगेज खान नू भी याद किया जाता है ते हिटलर नू भी याद किया जाता है पर इतनी दुनिया मार दी 2 करोड़ बंदे मारते हिटलर ने याद उन्होंने भी किया जाता है पर दुष्ट गुरुदेव कहते उन्होंने मुख सदा काले रहिंदे ने जदों तक दुनिया रहिंदी है दुनिया उन्होंने फिटे मूहे कहती है ते जो भगत हैं उन्होंने नाम के साथ संगत हुंदी है उन्होंने नाम का जप तप जगत दे विच हुंदा है
सतगुर की वड्याई नित चढ़ै सवाई हर कीरत भगत नित आप कराई
सतगुर की वड्याई रोज रोज चढ़ती जाती है वधदी जाती है जगत परमात्मा दी गुरु की वड्याई नू गायन करदा जांदा है क्योंकि ये कीर्ति ते भगत वो परमात्मा ने आप कराई है आप ही बख्शिश कीती है जिस बख्शे तिस नाम जपावै जिसनू बख्श देंदा है ना जिसनू सोचदा है कि इस इंसान के सारे गुण बख्श दिते जान फिर उसनू धन नहीं देंदा उसनू की देंदा है सतगुरु सिख को नाम धन दे वो फिर सतगुरु खुश होके सिख की झोली दे विच उहदे मन दे विच नाम रूपी हिले नू प्रगट कर देंदा है नौनिद अमृत प्रभ का नाम दे ही मैं इसका विश्राम शरीर दे विच नाम का विश्राम है गुरुदेव कहते हैं फिर सो नाम है वह प्रगट हो जाता है जदों सतगुरु खुश होता है
अनगर नाम जपो गुर सिखो हर करता सतगुर करी वसाई
गुरुदेव कहते हैं ऐ गुरु दे प्यारे गुर सिखो रोज नाम जपो क्योंकि नाम ही सिख धर्म की कह रहा है बार बार कह रहा है नाम जपो नाम जपो गुरुदेव कहते हैं नाम ही जपना है ते ओ जो हरी करता है वह गुरु के घर वसदा है जिसने गुरु नू पालिया उसने परमात्मा नू पालिया जिस दिन असी पूर्ण रूप दे विच गुरु ग्रंथ साहिब महाराज जी दे सिख बन जावांगे उदन असी पूर्ण रूप दे विच परमात्मा नू मिल जावांगे गुरुदेव कहिंदे ने जे मिलाप नहीं होया अजे बहुत पिछे हां साता साचा सतगुरु क्या करै जो सिखा महचू कबीर जी कहिंदे हन सच्चा सतगुरु की कर सकता है वो 4 पुत्र वार सकता सी वार दिते अपना सारा परिवार सरबंस वार दिता ते जे असी उस सरबंस नू देख के इतना कुछ पढ़ सुन के भी अपने दाढ़े नू उस तरह लवाइए अपने केसां उत्ते कैंची चलवाइए तां भगत कबीर कहिंदे ने साचा सतगुरु क्या करै जो सिखा मैं चूक सिख चूक गई सिद्धांत तो उत्थे गुरु की कर सकता है गुरु उपदेश दे रहा है आदेश नहीं करता गुरु निर्मल है उपदेश नूं असीं मन्नीए या ना मन्नीए साडे हथ दे विच पर जो मन लैंदा है मन्ने की गत कहीं ना जाए जे को कहे पिछे पछताए गुरुदेव कहिंदे हन कि ओह परमात्मा गुरु दे घर है ते गुरु दी प्राप्ति किवें है नाम जप जप के नाम जप जप के सरगुण सरूप तो फिर अंदर निर्गुण गुरु प्रगट हो जांदा है फिर बाहर जाण दी लोड़ नहीं रहिंदी सब किछ घर मैं बाहर ना ही बाहर टोले सो परम भुलाई बाहर कुछ नहीं रहिंदा सब अंदर रहिंदा है ते गुरुदेव कहिंदे ने ओह परमात्मा गुरु दे घर है
सतगुरु की बाणी सत सत कर जाणो गुर सिखो हर करता है आप मोह कढ़ाई
उस सतगुरु की बाणी सच है ये जो बाणी है ये निरंकार तो आई है गुरुदेव कहते हैं धुरकी बाणी आई तेन सगली चिंत मिटाई सानू चिंता है भविख दी ते चिंता मिटा दिती बाणी ने कह दिता तू चिंता ना कर क्यों क्योंकि जो होएगा वो होके रहेगा जो नहीं होएगा वो नहीं होएगा होन हार सो होई है माई जो होना है वो होके रहेगा जो मर्जी कर लिए जो नहीं होना वो नहीं होएगा गुरुदेव कहते हैं हुक्म रजाई चलना जे होना ही होना है तो फिर रो के ना जिंदगी गुजार फिर हुक्म चा जा जो होएगा परमात्मा असि उन्हें हसते हुए कबूल करांगे गुरुदेव कहते हैं जो इस तरह गुरु की बाणी नु सच करके मन लेंदे ने भाव जो गुरबाणी कह रही है ओदे मुताबिक असि अपना जीवन बना लईए गुरुदेव कहते हैं फिर गुरु ते सिख दे विच कोई अंतर नहीं गल है मनन दी ते मनन दी प्राप्ति सुनन दे नाल हुंदी है सुन के मनना है मन के फिर सुनना है सुनिया है कि परमात्मा तेरा नाम बड़ा वड्डा है असि मन लिया नाम नू ते गुरुदेव कहंदे ने हुण मनन तो बाद अपने मन नू सुना ते गुरुदेव कहंदे ने जिद्दण कीर्तन पूर्ण रूप दे विच नाम या कीर्तन मन ने सुन लिया की होएगा नानक भगतां सदा विवास ਸੁਣਿਆ ਦੁੱਖ ਪਾਪ ਕਾ ਨਾਸ, ਜਿਤਨੇ ਦੁੱਖ ਤੇ ਪਾਪ ਅੰਦਰ ਪਏ ਹਨ ਉਹਨਾਂ ਦਾ ਅੰਤ ਹੋ ਜਾਏਗਾ। ਕਿਵੇਂ? ਸੁਣਨ ਦੇ ਨਾਲ, ਪਰ ਪਹਿਲੇ ਸੁਣਨਾ ਹੈ, ਸਮਝ ਕੇ ਮੰਨਣਾ ਹੈ ਤੇ ਮੰਨ ਕੇ ਫਿਰ ਵਾਹਿਗੁਰੂ ਵਾਹਿਗੁਰੂ ਉਚਾਰ ਕੇ ਇਸ ਨੂੰ ਸੁਣਨਾ ਹੈ ਕਿ ਗੁਰਦੇਵ ਕਹਿੰਦੇ ਨੇ ਇਹ ਬਾਣੀ ਸੱਚ ਹੈ ਤੇ ਕਰਤਾ ਆਪ ਹੀ ਗੁਰੂ ਦੇ ਮੁਖੋਂ ਕਢਾਉਂਦਾ ਹੈ।
ਗੁਰਸਿੱਖਾ ਕੇ ਮੋਹ ਜਨੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸਬਦ ਕਰਾਏ।
ਗੁਰਸਿੱਖਾਂ ਦੇ ਮੁੱਖ ਉਜਲੇ ਪ੍ਰਮਾਤਮਾ ਕਰ ਦਿੰਦਾ ਹੈ ਤੇ ਗੁਰੂ ਦਾ ਜੈਕਾਰ ਸਾਰੇ ਸੰਸਾਰ ਦੇ ਵਿੱਚ ਪ੍ਰਮਾਤਮਾ ਕਰਾਉਂਦਾ ਹੈ।
ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈ ਜਨ ਖਾਏ।
ਗੁਰਦੇਵ ਪਾਤਸ਼ਾਹ ਕਹਿ ਰਹੇ ਨੇ ਕਿ ਇਹ ਦਾਸਰਾ ਹਰੀ ਦਾ ਦਾਸ ਹੈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਅਸੀਂ ਉਸ ਹਰੀ ਦੇ ਦਾਸ ਹਾਂ ਤੇ ਉਹ ਪ੍ਰਮਾਤਮਾ, ਉਹ ਪ੍ਰਭੂ ਆਪਣੇ ਦਾਸਾਂ ਦੀ, ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਤੇ ਅਸੀਂ ਉਸਦੇ ਦਾਸਰੇ ਬਣ ਜਾਈਏ, ਸਾਡੀ ਪੈਜ ਰਹਿ ਜਾਏ। ਅਸੀਂ ਤੇ ਸਿਰਫ ਦਾਸ ਬਣਨਾ ਹੈ, ਗੁਰੂ ਤੇ ਹਾਜ਼ਰ ਹੈ। ਅਸੀਂ ਸਿੱਖ ਬਣਨਾ ਹੈ, ਗੁਰੂ ਤੇ ਹਾਜ਼ਰ ਹੈ। ਅਸੀਂ ਸਿਰਫ ਆਪਣੀ ਸੁਰਤ ਨੂੰ ਸਮਝਾਉਣਾ ਹੈ ਜੋ ਬਾਰ ਬਾਰ ਸੰਸਾਰ ਚ ਡੋਲ ਰਹੀ ਹੈ। ਸ਼ਬਦ ਤੇ ਹਾਜ਼ਰ ਹੈ 600 ਸਾਲ ਤੋਂ। ਗੁਰਦੇਵ ਕਹਿੰਦੇ ਨੇ ਸ਼ਬਦ ਹਾਜ਼ਰ ਹੈ, ਸੁਰਤ ਨੂੰ ਜੋੜ ਕੇ ਕੀ ਕਰਨਾ ਹੈ? ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਨਾਨਕ ਸਾਹਿਬ ਨੇ ਨਾਮ ਕਹਿ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਨੇ, ਤੇ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ। ਇਹ ਅੱਜ ਦਾ ਉਪਦੇਸ਼। ਗੁਰਦੇਵ ਪਾਤਸ਼ਾਹ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਣ। ਬੋਲਦਿਆਂ ਹੋਇਆਂ ਬੇਅੰਤ ਤਰ੍ਹਾਂ ਦੀ ਭੁੱਲਾਂ ਹੋ ਜਾਂਦੀਆਂ ਹਨ। ਦਾਸ ਖਿਮਾ ਦਾ ਜਾਚਕ ਹੈ, ਅੰਤਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਕਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।